ਵਾਰ 12 ਦੀ ਪੌੜੀ 7 ਵਿੱਚ ਫੁਰਮਾਨ ਕਰ ਰਹੇ ਹਨ। ਬ੍ਰਹਮਾ ਵੱਡਾ ਕਹਾਏ ਦਾ ਨਾਭ ਕਮਲ ਦੀ ਨਾਲ ਸਮਾਨ, ਆਵਾਗਮਨ ਅਨੇਕ ਯੁਗ ਓੜਕ ਵਿੱਚ ਹੋਵਾ ਹੈਰਾਨ। ਓੜਕ ਕੀਤੋ ਸੂ ਆਪਣ ਆਪ ਗਣਾਇਆ ਭਰਮ ਭੁਲਾਣਾ। ਚਾਰੇ ਬੇਦ ਵਖਾਣ ਦਾ ਚਤੁਰ ਮੁਖੀ ਹੋਏ ਖਰਾ ਸਿਆਣਾ। ਲੋਕਾਂ ਨੂੰ ਸਮਝਾਏ ਦਾ ਦੇਖ ਸੁਰਸਤੀ ਰੂਪ ਲੁਭਾਣਾ। ਚਾਰੇ ਬੇਦ ਗਵਾਏ ਕੈ ਗਰਭ ਗਰੂਰੀ ਕਰ ਪਛਤਾਣਾ। ਅਕਥ ਕਥਾ ਨੇਤ ਨੇਤ ਵਖਾਣਾ, ਅਕਥ ਕਥਾ ਨੇਤ ਨੇਤ ਵਖਾਣਾ। ਕਹਿਣ ਲੱਗੇ ਬ੍ਰਹਮਾ ਦਾ ਜ਼ਿਕਰ, ਬ੍ਰਹਮਾ ਦੇ ਬਾਰੇ ਚ ਉਸ ਦਾ ਜੀਵਨ ਵਰਣਨ ਕਰ ਰਹੇ ਹਨ, ਜਿਸ ਨੇ ਪ੍ਰਭੂ ਦਾ ਅੰਤ ਪਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰੰਤੂ ਕੋਈ ਵੀ ਪ੍ਰਭੂ ਦਾ ਅੰਤ ਨਹੀਂ ਪਾ ਸਕਿਆ। ਉਸ ਦਾ ਜੀਵਨ ਦੱਸ ਰਹੇ ਹਨ ਕਿ ਦੇਵੀ ਦੇਵਤਿਆਂ ਦਾ ਜੀਵਨ ਵੀ ਕੈਸਾ ਸੰਸਾਰ ਜਗਤ ਵਿੱਚ ਰਿਹਾ ਹੈ। ਭਾਈ ਗੁਰਦਾਸ ਜੀ ਫਰਮਾਨ ਕਰ ਰਹੇ ਨੇ, ਬ੍ਰਹਮਾ ਵੱਡਾ ਅਖਾਏ ਦਾ ਨਾਭ ਕਮਲ ਦੀ ਨਾਲ ਸਮਾਨ। ਬ੍ਰਹਮਾ ਆਪਣੇ ਆਪ ਨੂੰ ਬੜਾ ਵੱਡਾ ਕਹਾਉਂਦਾ ਸੀ, ਉਹ ਨਾਭ ਕਮਲ ਦੀ ਡੰਡੀ ਵਿਖੇ ਭਗਵਾਨ ਦਾ ਅੰਤ ਲੈਣ ਚਲਿਆ ਗਿਆ। ਬ੍ਰਹਮਾ ਸੋਚਦਾ ਸੀ ਮੈਂ ਪਰਮੇਸ਼ਰ ਦਾ ਅੰਤ ਪਾ ਸਕਦਾ, ਪਰ ਜਿਹੜਾ ਕਮਲ ਦਾ ਫੁੱਲ ਹੈ ਸਾਧ ਸੰਗਤ ਉਹਦੇ ਵਿੱਚ ਛੋਟਾ ਜਿਹਾ ਰੂਪ ਧਾਰਨ ਕਰਕੇ ਆਪਣਾ ਜਿਹੜਾ ਬ੍ਰਹਮਾ ਆ ਇਹ ਨਾਭ ਕਮਲ ਦੀ ਅਰਥਾਤ ਕਮਲ ਜਿਹੜਾ ਫੁੱਲ ਹੈ ਜਿਸ ਨੂੰ ਆਪਾਂ ਕਹਿੰਦੇ ਹਾਂ ਉਹਦੀ ਡੰਡੀ ਦੇ ਵਿੱਚ ਅੰਦਰ ਵੜ ਗਿਆ ਤੇ ਚਲਾ ਗਿਆ। ਵੇਖਾਂ ਪਰਮੇਸ਼ਰ ਦਾ ਕਿਤਨਾ ਕੁ ਅੰਤ ਹੈ, ਪਰਮਾਤਮਾ ਕਿਤਨਾ ਕੁ ਬੇਅੰਤ ਹੈ, ਪਰਮਾਤਮਾ ਕਿਤਨਾ ਕੁ ਵੱਡਾ ਹੈ। ਤੱਕੀਏ ਤਾਂ ਸਹੀ ਤੇ ਸਾਧ ਸੰਗਤ ਰੱਬ ਦਾ ਅੰਤ ਪਾਉਣਾ ਤੇ ਇੱਕ ਪਾਸੇ ਰਿਹਾ, ਉਹ ਜਿਹੜਾ ਕਮਲ ਦਾ ਫੁੱਲ ਹੈ ਉਹਦੀ ਡੰਡੀ ਵਿੱਚੋਂ ਹੀ ਨਹੀਂ ਨਿਕਲ ਸਕਿਆ। ਜਿਉਂ ਅੱਗੇ ਜਾਂਦਾ ਗਿਆ ਜਾਂਦਾ ਗਿਆ ਜਾਂਦਾ ਗਿਆ, ਕਹਿਣ ਲੱਗੇ ਤੇਰੇ ਕੋਲੋਂ ਤੇ ਇਹਦਾ ਅੰਤ ਨਹੀਂ ਪੈ ਸਕਿਆ ਤੇ ਰੱਬ ਦਾ ਅੰਤ ਤੂੰ ਕਿਵੇਂ ਪਾ ਸਕਦਾ ਹੈ। ਫਿਰ ਬਚਨ ਸੁਣ ਲੈਣੇ, ਬ੍ਰਹਮਾ ਵੱਡਾ ਅਖਾਏ ਦਾ ਨਾਭ ਕਮਲ ਦੀ ਨਾਲ ਸਮਾਨ। ਨਾਲ ਦਾ ਅਰਥ ਹੈ ਉਹਦੀ ਨਾਲੀ ਜਿਹੜੀ ਕਮਲ ਦੀ ਹੈ। ਬ੍ਰਹਮਾ ਆਪਣੇ ਆਪ ਨੂੰ ਬਹੁਤ ਵੱਡਾ ਦੇਵਤਾ ਅਖਵਾਉਂਦਾ ਸੀ, ਪਰ ਉਹ ਨਾਭ ਕਮਲ ਦੀ ਡੰਡੀ ਵਿਖੇ ਪਰਮੇਸ਼ਰ ਦਾ ਅੰਤ ਲੈਣ ਵਾਸਤੇ ਚਲਿਆ ਗਿਆ ਤੇ ਕੀ ਹੋਇਆ, ਆਵਾਗਮਨ ਅਨੇਕ ਯੁਗ ਓੜਕ ਵਿੱਚ ਹੋਵਾ ਹੈਰਾਨ। ਕੋਈ 2-4 ਦਿਨਾਂ ਮਹੀਨਿਆਂ ਸਾਲਾਂ ਦੀ ਗੱਲ ਨਹੀਂ, ਕਹਿਣ ਲੱਗੇ ਅਨੇਕਾਂ ਯੁੱਗਾਂ ਤੋੜੀ ਆਵਾਗਮਨ ਦੇ ਵਿੱਚ ਹੀ ਰਿਹਾ, ਕਦੇ ਹੇਠਾਂ ਉਸ ਨਾਲੀ ਦੇ ਵਿੱਚ, ਕਦੇ ਹੇਠਾਂ ਕਦੇ ਉੱਤੇ ਭਟਕਦਾ ਰਿਹਾ। ਯੁੱਗ ਬੀਤ ਗਏ, ਓੜਕ ਨੂੰ ਹੈਰਾਨ ਹੋ ਗਿਆ ਕਿਉਂਕਿ ਉਹ ਕਮਲ ਦਾ ਅੰਤ ਹੀ ਨਾ ਆਇਆ, ਉਹ ਕਮਲ ਦੀ ਉਸ ਨਾਲੀ ਦਾ ਹੀ ਅੰਤ, ਡੰਡੀ ਦਾ ਹੀ ਅੰਤ ਨਾ ਪਾ ਸਕਿਆ। ਕਹਿਣ ਲੱਗੇ ਇਹੋ ਜਿਹੇ ਕਿਤਨੇ ਪਰਮਾਤਮਾ ਨੇ ਪੈਦਾ ਕੀਤੇ ਨੇ, ਭਲਿਆ ਉਹਦਾ ਅੰਤ ਕੀ ਪਾ ਸਕਦਾ ਹੈ। ਫਿਰ ਬਚਨ ਵਿਚਾਰੇ ਕਹਿੰਦੇ, ਓੜਕ ਕੀਤੋ ਸੂ ਆਪਣ ਆਪ ਗਣਾਇਆ ਭਰਮ ਭੁਲਾਣ। ਓੜਕ ਕੀਤੋ ਸੂ ਆਪਣ ਭਾਵ ਆਪਣੇ ਵੱਲੋਂ ਸਾਰੀ ਵਾਹ ਲਾ ਕੇ ਜ਼ੋਰ ਲਾ ਕੇ ਬ੍ਰਹਮਾ ਥੱਕ ਗਿਆ ਤੇ ਸਿੱਟਾ ਕੀ ਨਿਕਲਿਆ, ਆਪਣਾ ਆਪ ਗਣਾ ਕੇ ਕਿ ਮੈਂ ਬਹੁਤ ਵੱਡਾ ਹਾਂ। ਭਰਮ ਦੇ ਵਿੱਚ ਹੀ ਭੁੱਲਾ ਰਿਹਾ, ਭਟਕਣਾ ਦੇ ਵਿੱਚ ਹੀ ਰਿਹਾ ਤੇ ਭੁੱਲਿਆ ਹੀ ਰਿਹਾ ਪਰਮੇਸ਼ਰ ਨਾਲੋਂ ਕਿ ਉਹ ਬਹੁਤ ਵੱਡਾ ਬਹੁਤ ਵੱਡਾ। ਕਈ ਇਹੋ ਜਿਹੇ ਬ੍ਰਹਮਾ ਉਹਨੇ ਧਰਤੀ ਦੇ ਉੱਤੇ ਪੈਦਾ ਕੀਤੇ ਨੇ, ਤੁਸੀਂ ਉਹਦਾ ਅੰਤ ਨਹੀਂ ਪਾ ਸਕਦੇ। ਚਾਰੇ ਬੇਦ ਵਖਾਣ ਦਾ ਚਤੁਰਮੁਖੀ ਹੋਏ ਖਰਾ ਸਿਆਣਾ। ਹਿੰਦੂ ਮਤ ਸਨਾਤਨੀ ਮਤ ਵਿੱਚ ਇਹ ਗੱਲ ਮੰਨੀ ਗਈ ਹੈ ਕਿ ਜਿਹੜੇ ਚਾਰੇ ਵੇਦ ਨੇ ਉਹ ਬ੍ਰਹਮਾ ਨੇ ਲਿਖੇ ਹਨ ਤੇ ਇਹ ਉਚਾਰਨ ਕੀਤੇ ਸੀ ਉਸਨੇ। ਚਾਰੇ ਵੇਦ ਵਖਾਣ ਦਾ, ਚਾਰੇ ਵੇਦ ਸਾਮਵੇਦ ਰਿਗਵੇਦ ਜੁਜਰਵੇਦ ਤੇ ਅਥਰਵਣ ਵੇਦ ਉਹਨੇ ਪੜ੍ਹੇ, ਮਾਨੋ ਇਹ ਚਾਰੇ ਉਸੇ ਦੇ ਚਾਰ ਮੁੱਖ ਸਨ ਤੇ ਆਪਣੇ ਆਪ ਨੂੰ ਬੜਾ ਵੱਡਾ ਸਿਆਣਾ ਵਿਦਵਾਨ ਅਤੇ ਅਕਲਮੰਦ ਅਖਵਾਉਂਦਾ ਸੀ ਕਿ ਮੈਂ ਖਰਾ ਸਿਆਣਾ ਹਾਂ, ਬਹੁਤ ਜ਼ਿਆਦਾ ਸਿਆਣਾ, ਮੈਂ ਏਡੇ ਏਡੇ ਵੱਡੇ ਧਾਰਮਿਕ ਗ੍ਰੰਥ ਜਿਹੜੇ ਨੇ ਚਾਰੇ ਵੇਦ ਇਹ ਉਚਾਰਨ ਕੀਤੇ ਆ ਤੇ ਲੋਕਾਂ ਨੂੰ ਲਿਖ ਕੇ ਉਚਾਰਨ ਕਰਕੇ ਮੈਂ ਦਿੱਤੇ ਹਨ, ਮੈਂ ਬਹੁਤ ਵੱਡਾ ਸਿਆਣਾ ਹਾਂ, ਇਸ ਤਰ੍ਹਾਂ ਅਖਵਾਉਂਦਾ ਸੀ। ਲੋਕਾਂ ਨੂੰ ਸਮਝਾਏਂਦਾ। ਦੇਖ ਸਰੁਸਤੀ ਰੂਪ ਲਬਣ, ਲੋਕਾਂ ਨੂੰ ਸਿੱਖਿਆ ਦਿੰਦਾ ਸੀ, ਲੋਕਾਂ ਨੂੰ ਸਮਝਾਏਂਦਾ। ਬ੍ਰਹਮ ਕਹਿੰਦੇ ਲੋਕਾਂ ਨੂੰ ਇਹ ਸਮਝਾਉਂਦਾ ਸੀ ਕਿ ਪਰ ਇਸਤਰੀ ਦੇ ਨੇੜੇ ਨਹੀਂ ਜਾਣਾ, ਪਰਾਏ ਤਨ ਦੇ ਨੇੜੇ ਨਹੀਂ ਜਾਣਾ ਬੁਰੀ ਨੀਅਤ ਨਾਲ। ਪਰ ਆਪਣਾ ਇਹਦਾ ਜੀਵਨ ਕੀ ਸੀ? ਬ੍ਰਹਮਾ ਦਾ ਦੇਖ ਸਰੁਸਤੀ ਰੂਪ ਲੁਭਾਣਾ, ਭਾਈ ਗੁਰਦਾਸ ਜੀ ਲਿਖ ਰਹੇ ਨੇ, ਪਰ ਆਪ ਸਰੁਸਤੀ ਦਾ ਸੁੰਦਰ ਰੂਪ ਵੇਖ ਕੇ ਲੋਭੀ ਹੋ ਗਿਆ, ਲਾਲਚੀ ਹੋ ਗਿਆ, ਵਾਸ਼ਨਾ ਦੇ ਅਧੀਨ ਹੋ ਗਿਆ। ਬ੍ਰਹਮਾ ਚਾਰੇ ਵੇਦ ਗਵਾਏ ਕਹਿ ਗਰਭ ਗਰੂਰੀ ਕਰ ਪਛਤਾਣਾ, ਚਾਰੇ ਵੇਦ ਐਵੇਂ ਗਵਾ ਦਿੱਤੇ, ਹੰਕਾਰ ਤੇ ਗਰੂਰ ਦੇ ਵਿੱਚ ਹੀ ਤੁਰਿਆ ਫਿਰਦਾ ਰਿਹਾ ਤੇ ਪਛਤਾਵਾ ਕਰਨ ਲੱਗ ਪਿਆ, ਪਰਮੇਸ਼ਰ ਵਿਕਾਰਾਂ ਤੋਂ ਮੈਂ ਵੀ ਨਹੀਂ ਬਚ ਸਕਿਆ, ਨਾ ਕਾਮ ਵਾਸ਼ਨਾ ਤੋਂ ਬਚ ਸਕਿਆ, ਨਾ ਹੰਕਾਰ ਤੇ ਗਰੂਰ ਤੋਂ ਬਚ ਸਕਿਆ, ਹਉਮੈ ਹੰਕਾਰ ਦੇ ਵਿੱਚ ਹੀ ਸਾਰੀ ਦੀ ਸਾਰੀ ਜ਼ਿੰਦਗੀ, ਭਾਵ ਬ੍ਰਹਮਾ ਨੇ ਵੀ ਗਵਾ ਦਿੱਤੀ। ਰੱਬ ਦਾ ਅੰਤ ਪਾਉਣਾ ਚਾਹੁੰਦਾ ਸੀਗਾ, ਆਪਣੇ ਆਪ ਦਾ ਜੀਵਨ ਵੀ ਜਿਹੜਾ ਉਹ ਹੰਕਾਰੀ ਤੇ ਵਿਸ਼ਈ ਬਣਿਆ ਰਿਹਾ, ਰੱਬ ਤੱਕ ਕਿੱਥੋਂ ਜਾਣਾ ਸੀ? ਭਾਈ ਗੁਰਦਾਸ ਜੀ ਉਸ ਦਾ ਜ਼ਿਕਰ ਕਰਦੇ, ਅਕਥ ਕਥਾ ਨੇਤ ਨੇਤ ਵਖਾਣਾ, ਗੱਲ ਕੀ? ਪਰਮਾਤਮਾ ਦੀ ਕਥਾ ਅਕਥ ਹੈ, ਪਰਮੇਸ਼ਰ ਦੀ ਮਹਿਮਾ ਬੇਅੰਤ ਹੈ, ਬ੍ਰਹਮਾ ਵਰਗੇ ਕੀ ਤੇ ਇਹ ਵੇਦ ਸ਼ਾਸਤਰ ਆਦਿਕ ਕੀ, ਉਸ ਪਰਮਾਤਮਾ ਨੂੰ ਨੇਤ ਨੇਤ ਕਰਕੇ ਹੀ ਸਲਾਉਂਦੇ ਹਨ, ਭਾਵ ਤੂੰ ਬੇਅੰਤ ਹੈ, ਤੂੰ ਬੇਅੰਤ ਹੈ, ਤੂੰ ਬੇਅੰਤ ਹੈ। ਕਿਸੇ ਨੇ ਵੀ ਉਸ ਦਾ ਅੰਤ ਨਹੀਂ ਪਾਇਆ। ਗੁਰਬਾਣੀ ਵਿੱਚ ਵੀ ਐਸੇ ਬਚਨ ਆਏ, ਦਾਤਾ ਜੀ ਕਹਿੰਦੇ ਨੇ, ਨਾਲ ਕੁਟੰਬ ਸਾਥ ਵਰ ਦਾਤਾ, ਬ੍ਰਹਮਾ ਪਾਲਣ ਸ੍ਰਿਸ਼ਟ ਗਿਆ, ਆਗੈ ਅੰਤ ਨਾ ਪਾਇਓ ਤਾਂ ਕਾ, ਕੰਸ ਛੇਦ ਕਿਆ ਵੱਡਾ ਪਿਆ। ਕਹਿਣ ਦਾ ਭਾਵ ਐਸੇ ਐਸੇ ਹੋਰ ਵੀ ਕੰਸ ਵਰਗਿਆਂ ਦਾ ਵੀ ਭਾਵੇਂ ਜ਼ਿਕਰ ਨਾਲ ਹੀ ਸਤਿਗੁਰੂ ਪਾਤਸ਼ਾਹ ਜੀ ਕਰਦੇ ਹਨ, ਐਸੇ ਬੇਅੰਤ ਇਸ ਧਰਤੀ ਦੇ ਉੱਤੇ ਆਏ, ਨੇਤ ਨੇਤ ਵਖਾਣਾ, ਤੂੰ ਬੇਅੰਤ ਹੈ, ਪਰਮੇਸ਼ਰ ਤੂੰ ਬੇਅੰਤ ਹੈ, ਇਹੋ ਹੀ ਸਾਰਿਆਂ ਨੇ ਵਖਿਆਨ ਕੀਤਾ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਇਹ ਬਚਨ ਵਰਤੇ ਹਨ ਕਿ ਪਰਮੇਸ਼ਰ ਕੈਸਾ ਹੈ, ਚਕਰ ਚਿਹਨ ਅਰ ਬਰਨ, ਜਾਤ ਅਰ ਪਾਤ ਨਾਹਿਨ ਜਿਹ, ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕਿਹੇ। ਕੋਈ ਕਹਿ ਨਹੀਂ ਸਕਦਾ ਕਿ ਰੱਬ ਕਹਿ ਨਾ ਸਕਤ ਕਿਹੇ, ਕਿਉਂ ਕਿਹੋ ਜਿਹਾ ਹੈ। ਅਚਲ ਮੂਰਤ ਅਨਪਹੁ ਪ੍ਰਕਾਸ਼, ਅੰਬ ਤੋਜ ਕਹਿਜੈ, ਕੋਟ ਇੰਦਰ ਇੰਦਰਾਨ, ਸ਼ਾਹ ਸਾਹਾਨ ਗਣਿਜੈ, ਕਰੋੜਾਂ ਹੀ ਇੰਦਰ ਦੇਵਤੇ ਆਏ ਤੇ ਕਰੋੜਾਂ ਵਾਰੀ ਉਹਦਾ ਵਰਣਨ ਕਰਦੇ ਰਹੇ, ਕੋਈ ਉਹਦਾ ਭੇਤ ਨਹੀਂ ਪਾ ਸਕਿਆ। ਕੋਟ ਇੰਦਰ ਇੰਦਰਾਨ, ਸ਼ਾਹ ਸਾਹਾਨ ਗਣਿਜੈ, ਤਰਭਵਨ ਮਹੀਪ ਸੁਰ ਨਰ ਅਸੁਰ, ਤੇ ਸਾਰੇ ਦੇ ਸਾਰੇ ਕੀ ਕਹਿੰਦੇ ਇਹਨਾਂ ਨੂੰ? ਨੇਤ ਨੇਤ ਬਨ ਤ੍ਰਿਣ ਕਹਿਤ। ਦੇਵੀ ਦੇਵਤਿਆਂ ਦੀ ਤੇ ਅਵਤਾਰੀ ਪੁਰਸ਼ਾਂ ਦੀ ਗੱਲ ਇੱਕ ਪਾਸੇ ਰਹੀ, ਨੇਤ ਨੇਤ ਪ੍ਰਭੂ ਤੂੰ ਬੇਅੰਤ ਹੈ, ਤੂੰ ਬੇਅੰਤ ਹੈ, ਨਹੀਂ ਤੇਰਾ ਅੰਤ ਪਾਇਆ ਜਾ ਸਕਦਾ, ਨਹੀਂ ਤੇਰਾ ਅੰਤ ਪਾਇਆ ਜਾ ਸਕਦਾ। ਬਨ ਤ੍ਰਿਣ ਕਹਿਤ, ਆ ਜੰਗਲ ਕੀ ਤੇ ਤ੍ਰਿਣ ਆਦਿ, ਦੁਨੀਆਂ ਦੇ ਬੂਟੇ ਤੇ ਘਾਹ ਆਦਿਕ, ਇਹ ਵੀ ਪਰਮਾਤਮਾ ਨੂੰ ਕਹਿ ਰਹੇ, ਤੂੰ ਨੇਤ ਹੈ, ਬੇਅੰਤ ਹੈ, ਤੂੰ ਬੇਅੰਤ ਹੈ, ਨਹੀਂ ਤੇਰਾ ਅੰਤ ਪਾਇਆ ਜਾ ਸਕਦਾ। ਨੇਤ ਨੇਤ ਬਨ ਤ੍ਰਿਣ ਕਹਿਤ, ਤਬ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਣਤ ਸੁਮਤ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਪੌੜੀ ਦੀ ਅਖੀਰਲੀ ਪੰਕਤੀ ਵਿੱਚ ਕਹਿ ਰਹੇ ਨੇ, ਅਕਥ ਕਥਾ ਨੇਤ ਨੇਤ ਵਖਾਣਾ, ਹੇ ਨਿਰੰਕਾਰ ਪਰਮੇਸ਼ਰ, ਤੇਰੀ ਸਿਫਤ ਸਲਾਹ ਵਡਿਆਈ ਦੀ ਕਥਾ ਅਕਥ ਹੈ, ਸਾਰੇ ਹੀ ਤੈਨੂੰ ਨੇਤ ਨੇਤ ਕਰਕੇ ਹੀ ਸਲਾਉਂਦੇ ਹਨ, ਭਾਵ ਤੇਰਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਵਾਰ ਬਾਰਵੀਂ ਦੀ ਪੌੜੀ ਅੱਠਵੀਂ ਵਿੱਚ ਅੰਮ੍ਰਿਤ ਬੋਲ ਉਚਾਰਨ ਕਰ ਰਹੇ ਹਨ, ਦਿਸ਼ਨ ਲਏ ਅਵਤਾਰ ਦਾਸ, ਵੈਰ ਵਿਰੋਧ ਜੋਧ ਸੰਘਾਰੇ, ਮਾਸ਼ ਕਾਸ਼ ਵੈਰਾਹ ਰੂਪ ਹੋਏ, ਨਾਰ ਸਿੰਘ ਬਾਵਨ ਬਹੁ ਧਾਰੇ, ਪਰਸਰਾਮ ਰਾਮ ਕਿਸ਼ਨ ਹੋਏ, ਕਲਕ ਕਲੰਕੀ ਅਤ ਅਹੰਕਾਰੇ, ਖੱਤਰੀ ਮਾਰ ਇੱਕੀ ਹੀ ਵਾਰ, ਰਾਮਾਇਣ ਕਰ ਭਾਰਤ ਭਾਰੇ, ਕਾਮ ਕ੍ਰੋਧ ਨਾ ਸਾਧਿਓ, ਲੋਭ ਮੋਹ ਅਹੰਕਾਰ ਨਾ ਮਾਰੇ, ਸਤਿਗੁਰ ਪੁਰਖ ਨਾ ਭੇਟਿਓ, ਸਾਧ ਸੰਗਤ ਸਹਿਲੰਗ ਨਾ ਸਾਰੇ, ਹਉ ਮੈਂ ਅੰਦਰ ਕਾਰ ਵਿਕਾਰੇ, ਹਉ ਮੈਂ ਅੰਦਰ ਕਾਰ ਵਿਕਾਰੇ। ਬੜੇ ਬੜੇ ਅਵਤਾਰੀ ਪੁਰਸ਼ ਸੰਸਾਰ ਜਗਤ ਵਿੱਚ ਹੋਏ, ਪਰੰਤੂ ਵੱਖ ਵੱਖ ਅਵਤਾਰ ਹੋ ਕੇ ਵੀ ਜੇ ਅੰਦਰ ਦੀ ਹਉਮੈ ਨਾ ਮੁੱਕੀ, ਅੰਦਰ ਦਾ ਹੰਕਾਰ ਮੈਂ ਮੇਰੀ ਨਾ ਮੁੱਕੀ, ਤਾਂ ਭਾਈ ਗੁਰਦਾਸ ਜੀ ਕਹਿ ਰਹੇ ਨੇ ਜਿਤਨੇ ਕੰਮ ਅੱਜ ਤੱਕ ਸੰਸਾਰ ਜਗਤ ਵਿੱਚ ਕੀਤੇ ਖੋਟੇ ਹੀ ਨੇ ਸਾਰੇ। ਜੇ ਮੈਂ ਮੇਰੀ ਜ਼ਿੰਦਗੀ ਵਿੱਚ ਨਹੀਂ ਮੁਕਾਈ ਤੇ ਇਸ ਜ਼ਿੰਦਗੀ ਦੇ ਹੁੰਦਿਆਂ ਹੋਇਆਂ ਜਿਤਨੀ ਦੇਰ ਪਰਮੇਸ਼ਰ ਵਿੱਚ ਲੀਨਤਾ ਪ੍ਰਾਪਤ ਨਹੀਂ ਕੀਤੀ, ਅਭੇਦ ਨਹੀਂ ਹੋਏ, ਬਚਨ ਉਚਾਰਨ ਕਰ ਰਹੇ, ਕਹਿਣ ਲੱਗੇ ਬਿਸ਼ਨ ਲਏ ਅਵਤਾਰ ਦਾਸ, ਵੈਰ ਵਿਰੋਧ ਜੋਧ ਸੰਘਾਰੇ। ਵਿਸ਼ਨੂੰ ਨੇ ਦਾਸ ਅਵਤਾਰ ਧਾਰਨ ਕੀਤੇ, ਇਹ ਬਾਤ ਸੰਸਾਰ ਜਗਤ ਦੇ ਵਿੱਚ ਮੰਨੀ ਗਈ ਹੈ ਕਿ ਵਿਸ਼ਨੂੰ ਦੇ 10 ਅਵਤਾਰ ਹਨ। ਵੱਖ ਵੱਖ ਰੂਪਾਂ ਵਿੱਚ ਸਮੇਂ ਸਮੇਂ ਦੇ ਉੱਤੇ ਵਿਸ਼ਨੂੰ ਅਵਤਾਰ ਧਾਰਦਾ ਰਿਹਾ ਹੈ। ਵਿਸ਼ਨ ਲਏ ਅਵਤਾਰ ਦਾਸ, ਵੈਰ ਵਿਰੋਧ ਜੋਧ ਸੰਘਾਰੇ। ਵਿਸ਼ਨੂੰ ਨੇ 10 ਅਵਤਾਰ ਧਾਰ ਕੇ ਵੈਰ ਵਿਰੋਧ ਨਾਲ ਬੜੇ ਬੜੇ ਤਕੜੇ ਸੂਰਮੇ ਤੇ ਯੋਧੇ ਨਾਸ਼ ਕਰ ਦਿੱਤੇ, ਭਾਵ ਯੁੱਧ ਲੜਦੇ ਰਹੇ, ਜੰਗ ਲੜਦੇ ਰਹੇ ਵੱਖ ਵੱਖ ਅਵਤਾਰ ਧਾਰ ਕੇ। ਤੇ ਦੁਨੀਆਂ ਵਿੱਚ ਜਿਹੜੇ ਲੋਕ ਆਪਣੇ ਆਪ ਨੂੰ ਬੜੇ ਬੜੇ ਵੱਡੇ ਸੂਰਮੇ ਅਖਵਾਉਂਦੇ ਸੀ, ਉਹਨਾਂ ਦਾ ਵੀ ਨਾਸ਼ ਕਰ ਦਿੱਤਾ। ਵੈਰ ਵਿਰੋਧ ਜੋਧ ਸੰਘਾਰੀ, ਬੜੇ ਬੜੇ ਯੋਧਿਆਂ ਦਾ ਉਹਨਾਂ ਨਾਲ ਵੈਰ ਵਿਰੋਧ ਕਰਕੇ ਸੰਘਾਰ ਕੀਤਾ, ਵੱਖ ਵੱਖ ਅਵਤਾਰਾਂ ਦੇ ਰੂਪ ਵਿੱਚ ਆ ਕੇ ਵਿਸ਼ਨੂੰ ਨੇ। ਅਗਲੇ ਬਚਨ ਦੱਸ ਰਹੇ ਨੇ ਕੈਸੇ ਕੈਸੇ ਅਵਤਾਰ ਉਹ ਧਾਰਨ ਕਰਦੇ ਰਹੇ। ਕਹਿਣ ਲੱਗੇ ਮਾਸ਼, ਕਾਸ਼, ਵੈਰਾਹ ਰੂਪ ਹੋਏ, ਨਰ ਸਿੰਘ 52 ਬਹੁਤਾਰੇ। ਕਹਿੰਦੇ ਮਾਸ਼ ਦਾ ਅਵਤਾਰ, ਕਾਸ਼ ਦਾ ਅਵਤਾਰ, ਸ਼ੁਕਰ ਦਾ ਅਵਤਾਰ, ਨਰ ਸਿੰਘ ਤੇ 52, ਇਹ ਬੋਧ ਅਵਤਾਰ ਹੋਏ। ਬੇਅੰਤ ਐਸੇ ਅਵਤਾਰਾਂ ਦੇ ਰੂਪ ਕ੍ਰਿਸ਼ਨ ਨੇ, ਮਾਫ ਕਰਨਾ, ਵਿਸ਼ਨੂੰ ਨੇ ਧਾਰਨ ਕੀਤੇ। ਪਰਸ ਰਾਮ, ਰਾਮ ਕਿਸ਼ਨ ਹੋਏ, ਕਲਕ ਕਲੰਕੀ ਆਤ ਅਹੰਕਾਰੇ। ਪਰਸਰਾਮ ਅਤੇ ਰਾਮ ਚੰਦਰ, ਕ੍ਰਿਸ਼ਨ ਅਤੇ ਕਲਕੀ ਅਵਤਾਰ, ਵੱਡੇ ਵੱਡੇ ਹੰਕਾਰ ਵਾਲੇ ਇਸ ਧਰਤੀ ਦੇ ਉੱਤੇ ਪੈਦਾ ਹੋਏ। ਖੱਤਰੀ ਮਾਰ 21 ਹੀ ਵਾਰ, ਰਾਮਾਇਣ ਕਰ ਭਾਰਤ ਭਾਰੇ। ਇਹਨਾਂ ਵਿੱਚੋਂ, ਇਹ ਜਿਹੜੇ ਉੱਪਰ ਅਵਤਾਰਾਂ ਦਾ ਜ਼ਿਕਰ ਕੀਤਾ, ਕਹਿਣ ਲੱਗੇ ਇਹਨਾਂ ਵਿੱਚੋਂ ਪਰਸਰਾਮ ਨੇ 21 ਵਾਰ ਸੰਸਾਰ ਜਗਤ ਵਿੱਚ ਜਿਹੜੇ ਖੱਤਰੀ ਆਦਿਕ ਸਨ, ਖਤਰਾਇਣ ਲੋਕ ਸੀ ਜਿਹੜੇ, ਉਹਨਾਂ ਨੂੰ ਪ੍ਰਿਥਵੀ ਤੋਂ ਉਹਨੇ ਨਾਸ਼ ਕੀਤਾ, ਮਾਰਿਆ ਉਹਨੇ। ਫਿਰ ਰਾਮਾ ਅਵਤਾਰ ਨੇ ਰਾਮਾਇਣ ਵਿੱਚ ਕਥਨ ਹੈ ਕਿ ਵੱਡੇ ਵੱਡੇ ਭਾਰਤ, ਵੱਡੇ ਵੱਡੇ ਸੰਗਰਾਮ ਕੀਤੇ ਤੇ ਰਾਵਣ ਨਾਲ ਰਾਮ ਚੰਦਰ ਜੀ ਨੇ ਵੀ ਯੁੱਧ ਕੀਤੇ। ਹੁਣ ਉਹ ਦੱਸ ਰਹੇ ਵੀ ਕਿਵੇਂ ਕਿਵੇਂ ਦੁਨੀਆਂ ਚ ਵੱਡੇ ਵੱਡੇ ਯੋਧਿਆਂ ਸੂਰਮਿਆਂ ਨੂੰ ਉਹਨਾਂ ਨੇ ਸੰਘਾਰਿਆ ਆ, ਵਿਸ਼ਨੂੰ ਨੇ ਵੱਖ ਵੱਖ ਅਵਤਾਰ ਧਾਰ ਕੇ। ਰਾਮ ਚੰਦਰ ਜੀ ਨੇ ਰਾਵਣ ਵਰਗੇ ਤੇ ਰਾਵਣ ਦੇ ਹੋਰ ਜਿਹੜੇ ਸਾਥੀ ਸਨ, ਉਹਦੇ ਭਰਾ ਸਨ, ਉਹਦੇ ਪੁੱਤਰ ਆਦਿਕ ਸਨ, ਉਹਨਾਂ ਸਾਰਿਆਂ ਨੂੰ ਰਾਮ ਚੰਦਰ ਨੇ ਨਾਸ਼ ਕੀਤਾ। ਭਾਵ ਵੱਖ ਵੱਖ ਅਵਤਾਰ ਧਾਰ ਕੇ ਜਿਹੜਾ ਪਰਸਰਾਮ ਸੀ, ਉਹਨੇ ਕਈ ਵਾਰੀ ਇਸ ਧਰਤੀ ਤੋਂ ਖਤਰਾਇਣ ਲੋਕ ਜਿਹੜੇ ਸੀ ਉਹਨਾਂ ਨੂੰ ਮੁਕਾਉਣਾ ਕੀਤਾ, ਜੰਗ ਯੁੱਧ ਲੜੇ ਉਹਨੇ। ਪਰ ਇਹਨਾਂ ਸਾਰਿਆਂ ਨੇ ਕਰਕੇ ਸਭ ਕੁਛ, ਯੁੱਧ ਜੰਗ ਲੜ ਕੇ ਵੱਡੇ ਵੱਡੇ ਸੂਰਮਿਆਂ ਨੂੰ ਮਾਰ ਵੀ ਦਿੱਤਾ, ਪਰ ਹੁਣ ਤੱਤ ਦੀ ਗੱਲ ਸੁਣਿਓ ਸਤ ਸਿੰਘ ਤੇ ਭਾਈ ਗੁਰਦਾਸ ਜੀ ਕਹਿਣਾ ਕੀ ਚਾਹੁੰਦੇ। ਕਹਿੰਦੇ ਕਾਮ ਕ੍ਰੋਧ ਨਾ ਸਾਧਿਓ, ਲੋਭ ਮੋਹ ਅਹੰਕਾਰ ਨਾ ਮਾਰੇ। ਮੁੱਖ ਦੀ ਗੱਲ ਇਹ ਹੈ, ਕਾਮ ਤੇ ਕ੍ਰੋਧ ਕਿਸੇ ਨੇ ਵੀ ਨਾ ਸਾਧਿਆ ਤੇ ਲੋਭ ਮੋਹ ਅਹੰਕਾਰ ਵੀ ਕਿਸੇ ਨੇ ਨਾ ਮਾਰਿਆ, ਜਦੋਂ ਕਿ ਮਾਰਨਾ ਇਹਨਾਂ ਨੂੰ ਸੀ। ਭਾਵ ਦੁਨੀਆਂ ਵਿੱਚ ਕੋਈ ਵੈਰੀ ਮਾਰੇ, ਸੰਸਾਰ ਦੇ ਵਿੱਚ ਵੱਡੇ ਵੱਡੇ ਸੂਰਮਿਆਂ ਯੋਧਿਆਂ ਦਾ ਇਹਨਾਂ ਲੋਕਾਂ ਨੇ ਸੰਘਾਰ ਕੀਤਾ, ਪਰੰਤੂ ਭਾਈ ਗੁਰਦਾਸ ਜੀ ਕਹਿੰਦੇ ਲੋਭ ਮੋਹ ਹੰਕਾਰ ਨੂੰ ਤਾਂ ਨਹੀਂ ਨਾ ਮਾਰਿਆ, ਕਾਮ ਕ੍ਰੋਧ ਆਦਿਕ ਨੂੰ ਤੇ ਆਪਣੇ ਅੰਦਰੋਂ ਇਹਨਾਂ ਸਾਧਿਆ ਵੱਸ ਚ ਨਹੀਂ ਨਾ ਕੀਤਾ। ਅਗਰ ਇਹਨਾਂ ਨੂੰ ਵੱਸ ਵਿੱਚ ਕੀਤਾ ਹੁੰਦਾ, ਰੱਬ ਦੇ ਘਰ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ। ਇਸ ਲਈ ਮਨ ਜੀਤੇ ਜਗ ਜੀਤ ਵਾਲੀ ਅਵਸਥਾ ਭਾਈ ਗੁਰਦਾਸ ਜੀ ਪ੍ਰਮਾਨ ਕਰ ਰਹੇ ਨੇ। ਫਿਰ ਬਚਨ ਉਚਾਰਦੇ ਨੇ ਅਗਲੀ ਪੰਕਤੀ ਵਿੱਚ, ਸਤਿਗੁਰ ਪੁਰਖ ਨਾ ਭੇਟਿਆ, ਸਾਧ ਸੰਗਤ ਸਹਿਲੰਗ ਨਾ ਸਾਰੇ। ਕਹਿੰਦੇ ਸਤਿਗੁਰ ਪੂਰਨ ਪੁਰਖ ਹਨ ਜਿਹੜੇ, ਉਹਨਾਂ ਨੂੰ ਨਾ ਮਿਲ ਕੇ ਸਾਧ ਸੰਗਤ ਦੇ ਮਿਲਾਪ ਵਿੱਚ ਨਹੀਂ ਬੈਠੇ। ਇਸ ਕਰਕੇ ਕਿਸੇ ਨੂੰ ਸ਼ਾਂਤੀ ਨਹੀਂ ਆਈ, ਕਿਸੇ ਸ਼ਾਂਤ ਨਾ ਆਈਆਂ ਬਿਨ ਸਤਿਗੁਰ ਕੇ ਉਪਦੇਸ਼। ਸਤਿਗੁਰ ਦੇ ਉਪਦੇਸ਼ ਤੋਂ ਬਿਨਾਂ ਕਿਸੇ ਨੂੰ ਆਤਮਿਕ ਟਿਕਾਅ, ਆਤਮਿਕ ਸ਼ਾਂਤੀ ਤੇ ਜੀਵਨ ਦਾ ਆਨੰਦ ਆਦਿਕ ਪ੍ਰਾਪਤ ਨਹੀਂ ਹੋ ਸਕਿਆ। ਕਿਉਂ? ਕਿਉਂਕਿ ਨਾ ਸਾਧ ਸੰਗਤ ਕੀਤੀ ਤੇ ਨਾ ਸਤਿਗੁਰ ਪੁਰਖ ਨਾ ਭੇਟਿਆ, ਸਤਿਗੁਰ ਪਰਮੇਸ਼ਵਰ ਸਰੂਪ ਦੀ ਸੇਵਾ ਭਗਤੀ ਵਿੱਚ ਨਾ ਜੁੜ ਸਕੇ, ਪ੍ਰਭੂ ਵਿੱਚ ਲੀਨ ਤੇ ਅਭੇਦਤਾ ਪ੍ਰਾਪਤ ਨਾ ਕਰ ਸਕੇ। ਹਉਮੈ ਅੰਦਰ ਕਾਰ ਵਿਕਾਰੇ, ਹਉਮੈ ਦੇ ਵਿੱਚ ਕੀਤੇ ਹੋਏ ਜਿਤਨੇ ਕੰਮ ਨੇ, ਇੱਥੇ ਕਾਰ ਦਾ ਅਰਥ ਹੈ ਹਉਮੈ ਚ ਅੰਦਰ ਕੀਤੀ ਹੋਈ ਕਾਰ, ਹਉਮੈ ਵਿੱਚ ਕੀਤੇ ਹੋਏ ਕਾਰ ਵਿਹਾਰ, ਵਿਕਾਰੇ ਉਹ ਸਾਰੇ ਵਿਕਾਰ ਹੀ ਪੈਦਾ ਕਰਦੇ ਰਹੇ, ਭਾਵ ਉਹ ਖੋਟੇ ਹੀ ਕੰਮ ਰਹੇ, ਕਿਉਂਕਿ ਹਉਮੈ ਰਹੀ, ਹੰਕਾਰ ਰਿਹਾ। ਹਉ ਹਉ ਮੈਂ ਵਿੱਚੋਂ ਖੋਵੈ, ਦੂਜਾ ਮੇਟੈ ਇੱਕੋ ਹੋਵੇ। ਦੂਜ ਭਾਵ ਅੰਦਰੋਂ ਮਿਟਾਉਣਾ ਸੀ, ਪਰਮੇਸ਼ਰ ਦੇ ਚਰਨਾਂ ਵਿੱਚ ਲੀਨਤਾ ਪ੍ਰਾਪਤ ਕਰਨੀ ਸੀ, ਇਹਨਾਂ ਨੂੰ ਲੀਨਤਾ ਇਸ ਕਰਕੇ ਨਾ ਮਿਲੀ, ਆਪਣੇ ਅੰਦਰੋਂ ਹਉ ਨਹੀਂ ਮੁੱਕੀ, ਮੈਂ ਮੇਰੀ ਨਹੀਂ ਮੁੱਕੀ, ਤੇ ਜੀਵਨ ਕੀ ਬਣਿਆ ਰਿਹਾ। ਅੱਜ ਵੀ ਇਨਸਾਨ ਬਹੁਤ ਜਗਤ ਵਿੱਚ ਤੁਹਾਨੂੰ ਮਿਲਣਗੇ, ਹਮ ਕੀਆ ਹਮ ਕਰੇਂਗੇ, ਹਮ ਮੂਰਖ ਗਾਵਾਰ, ਜਿਹੜੇ ਇਹ ਗੱਲ ਕਹਿੰਦੇ ਨੇ, ਹਮ ਕੀਆ ਆ ਧਰਮ ਦਾ ਕੰਮ ਮੈਂ ਕੀਤਾ, ਆ ਕਾਰਜ ਮੈਂ ਸਵਾਰਿਆ, ਮੈਂ ਨਾ ਹੋਵਾਂ ਤੇ ਆ ਕੰਮ ਨਹੀਂ ਹੋ ਸਕਦਾ। ਜਿਹੜੇ ਐਸੇ ਹਉਮੈ ਹੰਕਾਰ ਵਾਲੇ ਲੋਕ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਹਨਾਂ ਨੂੰ ਆਖਦੀ ਮੂਰਖ ਗਵਾਰ, ਉਹ ਮੂਰਖ ਨੇ, ਗਵਾਰ ਨੇ। ਸਾਧ ਸੰਗਤ, ਇਹ ਕੰਮ ਅਸੀਂ ਕੀਤਾ ਹੈ, ਇਹ ਅਸੀਂ ਹੀ ਕਰਾਂਗੇ, ਉਹ ਹੰਕਾਰ ਕਰਨ ਵਾਲੇ ਮੂਰਖ ਗਵਾਰ ਕਮਲੇ ਲੋਕ ਨੇ। ਸਾਧ ਸੰਗਤ, ਇਹਨਾਂ ਅਵਤਾਰੀ ਪੁਰਸ਼ਾਂ ਦਾ ਜ਼ਿਕਰ ਕਰਦਿਆਂ ਹੋਇਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਇਹਨਾਂ ਨੇ ਸੰਸਾਰ ਜਗਤ ਵਿੱਚ ਦੁਸ਼ਮਣਾਂ ਦਾ, ਵੈਰੀਆਂ ਦਾ, ਬੜੇ ਬੜੇ ਯੋਧਿਆਂ ਦਾ ਸੰਘਾਰ ਤੇ ਕੀਤਾ, ਪਰੰਤੂ ਸਭ ਕੁਝ ਕਰਕੇ ਯਤਨ ਇਹੋ ਕੀਤਾ ਵੀ ਸਿੱਕਾ ਆਪਣਾ ਹੀ ਤੋਰਿਆ। ਆਪਣਾ ਸਿੱਕਾ ਤੋਰਨ ਦਾ ਮਤਲਬ ਵੀ ਸਾਨੂੰ ਹੀ ਮੰਨੋ, ਅਸੀਂ ਬੜੇ ਵੱਡੇ ਅਵਤਾਰੀ ਪੁਰਸ਼ ਹਾਂ, ਸੰਸਾਰ ਦੇ ਉਧਾਰ ਦਾ, ਦੁਨੀਆਂ ਨੂੰ ਤਾਰਨ ਦਾ ਕੋਈ ਫਿਕਰ ਨਹੀਂ ਕੀਤਾ। ਆਪਣਾ ਜੀਵਨ ਜਿਹੜਾ ਉਹ ਕਿਸੇ ਨੇ ਕਿਸੇ ਨੂੰ ਮਾਰਨ ਵਿੱਚ, ਕਿਸੇ ਨੇ ਕਿਸੇ ਨੂੰ ਮਾਰਨ ਵਿੱਚ, ਕਿਸੇ ਨੇ ਰਾਜ ਦੀ ਖਾਤਰ ਜੰਗ ਯੁੱਧ ਕੀਤੇ, ਕਿਸੇ ਨੇ ਔਰਤ ਦੀ ਖਾਤਰ, ਭਾਵ ਜਰ ਜੋਰੂ ਤੇ ਜ਼ਮੀਨ ਵਾਸਤੇ ਸਾਰੀ ਦੀ ਸਾਰੀ ਜ਼ਿੰਦਗੀ ਲੜਦੇ ਰਹੇ, ਪਰਮੇਸ਼ਰ ਦੀ ਬੰਦਗੀ ਭਗਤੀ ਵਿੱਚ ਦੁਨੀਆਂ ਨੂੰ ਜੋੜ ਕੇ ਸੰਸਾਰ ਦਿਆਂ ਲੋਕਾਂ ਨੂੰ ਰੱਬ ਵਿੱਚ ਲੀਨ ਕਰਨ ਵਾਸਤੇ ਕਿਸੇ ਨੇ ਨਾ ਸੋਚਿਆ। ਇਹ ਵਡਿਆਈ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਸ ਹੈ। ਕਿਵੇਂ ਭਲਾ? ਭਾਈ ਗੁਰਦਾਸ ਜੀ ਦੇ ਬਚਨ ਆਪਾਂ ਪਿੱਛੇ ਪੜ੍ਹੇ, ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦੇ ਸਿਆਏ, ਬਾਜੋ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੋਕਾਂ। ਮਾਫ ਕਰਨਾ, ਅਸੀਂ ਇਸ ਕਰਕੇ ਨਹੀਂ ਕਹਿ ਰਹੇ ਕਿ ਅਸੀਂ ਸਿੱਖ ਧਰਮ ਦਾ, ਗੁਰਮਤ ਦਾ, ਬਾਣੀ ਦਾ ਪ੍ਰਚਾਰ ਕਰ ਰਹੇ ਹਾਂ, ਤਾਂ ਅਸੀਂ ਆਪਣੇ ਗੁਰੂ ਦੀ ਵਡਿਆਈ, ਸਾਡੇ ਗੁਰੂ ਦੀ ਹੈ ਹੀ ਵਡਿਆਈ, ਕਿਉਂਕਿ ਐਸਾ ਸੰਸਾਰ 'ਚ ਹੈ ਹੀ ਨਹੀਂ ਕੋਈ। ਹੋਰਨਾਂ ਮਤਾਂ ਮਜ਼ਹਬਾਂ ਦੇ ਲੋਕਾਂ ਨੂੰ ਵੀ ਪੁੱਛ ਕੇ ਵੇਖੋ, ਗੁਰੂ ਨਾਨਕ ਦੀ ਬਾਤ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰ ਸੁਣਾਓ। ਦੂਸਰਿਆਂ ਧਰਮਾਂ ਮਤਾਂ ਮਜ਼ਹਬਾਂ ਦੇ ਲੋਕ ਵੀ ਕਹਿਣਗੇ ਐਸਾ ਗ੍ਰੰਥ, ਐਸਾ ਧਰਮ ਦੁਨੀਆਂ ਵਿੱਚ ਕਿਤੇ ਨਹੀਂ ਹੈ। ਤੋ ਸਾਧ ਸੰਗਤ, ਇਹ ਜਿਹੜੀ ਬਾਤ ਸੀ ਦੁਨੀਆਂ ਨੂੰ ਤਾਰਨ ਦੀ ਗੱਲ, ਦੂਜਿਆਂ ਨੂੰ ਜਲਦੇ ਬਲਦੇ ਵੇਖ ਕੇ ਦੁਖੀ ਹੋ ਜਾਣਾ ਆਪਣਾ ਦਿਲ, ਕੇ ਲੋਕ ਸੜ ਰਹੇ ਆ ਪਾਪਾਂ ਦੀ ਅੱਗ 'ਚ, ਵਿਕਾਰਾਂ ਦੀ ਅੱਗ ਵਿੱਚ। ਧਰਮ ਅਸਥਾਨਾਂ ਤੇ ਬੈਠੇ ਹੋਏ ਲੋਕਾਂ ਕੋਲ ਵੀ ਧਰਮ ਨਹੀਂ ਹੈਗਾ, ਇਹਨਾਂ ਨੂੰ ਧਰਮੀ ਬਣਾਈਏ। ਕਿਸੇ ਨੇ ਸੋਚਿਆ? ਧੰਨ ਗੁਰੂ ਨਾਨਕ ਦੇਵ ਸਾਹਿਬ ਨੇ, ਤਾਂ ਹੀ ਕਦੇ ਮੱਕੇ, ਕਦੇ ਬਗਦਾਦ, ਕਦੇ ਕੁਰਸ਼ੇਤਰ, ਕਦੇ ਜਗਨਨਾਥਪੁਰੀ, ਕਦੇ ਬਨਾਰਸ, ਕਦੇ ਦੁਆਰਕਾ, ਇਹ ਸਾਰੇ ਧਰਮ ਅਸਥਾਨ ਨੇ, ਮੁਸਲਮਾਨ ਲੋਕਾਂ ਦੇ, ਹਿੰਦੂ ਮਤ ਦੇ ਲੋਕਾਂ ਦੇ, ਕਦੇ ਯੋਗੀਆਂ ਦੇ ਕੋਲ ਸੁਮੇਰ ਪਰਬਤ ਦੇ ਉੱਤੇ, ਜਿਹੜੇ ਆਪਣੇ ਆਪ ਨੂੰ ਧਰਮੀ ਸਮਝਦੇ ਸੀ ਯੋਗੀ। ਅਸੀਂ ਬੜੇ ਵੱਡੇ ਧਰਮੀ ਹਾਂ, ਪਾਤਸ਼ਾਹ ਨੇ ਉਹਨਾਂ ਨੂੰ ਦੱਸਿਆ ਜੋ ਤੁਸੀਂ ਕਰ ਰਹੇ ਹੋ ਇਹ ਧਰਮ ਨਹੀਂ ਹੈ, ਮੈਨੂੰ ਤਰਸ ਆਉਂਦਾ ਤੁਹਾਡੇ ਤੇ, ਆਓ ਤੁਹਾਨੂੰ ਰੱਬ ਦੀ ਬਾਤ ਸੁਣਾਵਾਂ, ਆਓ ਮੇਰੇ ਨਾਲ ਬੈਠ ਕੇ ਪਰਮਾਤਮਾ ਦੀਆਂ ਬਾਤਾਂ ਪਾਓ। ਇਸ ਲਈ ਗੁਰੂ ਨਾਨਕ ਦਾਤਾ ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕੱਲ ਰਾਖੀ ਮੇਰੀ, ਇਸੇ ਲਈ ਮੇਰਾ ਦਾਤਾ ਸਾਰਿਆਂ ਨਾਲੋਂ ਮਹਾਨ, ਪੂਜਨੀਕ ਤੇ ਸਾਰਿਆਂ ਨਾਲੋਂ ਸ਼੍ਰੋਮਣੀ ਹੈ। ਅੱਜ ਤੱਕ ਦੁਨੀਆਂ ਵਿੱਚ ਕਿਸੇ ਨੇ ਕਿਸੇ ਹੋਰ ਅਵਤਾਰੀ ਪੁਰਸ਼ ਨੂੰ ਸਾਰੇ ਜਗਤ ਦਾ ਗੁਰੂ ਆਖਿਆ, ਸਾਰੇ ਜਗਤ ਦਾ ਪੀਰ ਆਖਿਆ, ਸਾਰੇ ਸੰਸਾਰ ਦਾ ਰਹਿਬਰ ਆਖਿਆ ਕਿਸੇ ਨੇ? ਅਗਰ ਸਾਰੀ ਦੁਨੀਆਂ ਦਾ ਕੋਈ ਪੀਰ ਹੈ, ਸਾਰੀ ਦੁਨੀਆਂ ਦਾ ਕੋਈ ਰਹਿਬਰ ਹੈ, ਸਾਰੇ ਜਗਤ ਦਾ ਕੋਈ ਗੁਰੂ ਤੇ ਪੈਗੰਬਰ ਹੈ, ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ। ਜ਼ਾਹਰ ਪੀਰ ਜਗਤ ਗੁਰ ਬਾਬਾ, ਜਾਰਾ ਪੀਰ ਹੈ ਜਗਤ ਗੁਰ, ਸਾਰੇ ਜਗਤ ਦਾ ਗੁਰੂ ਹੈ, ਸਾਰੇ ਸੰਸਾਰ ਦਾ ਗੁਰੂ ਹੈ, ਸਾਰੇ ਜਗਤ ਦਾ ਬਾਬਾ ਹੈ, ਸਾਰੀ ਦੁਨੀਆ ਦਾ ਸ਼੍ਰੋਮਣੀ ਹੈ ਬਾਬਾ ਨਾਨਕ। ਇਸ ਲਈ ਸਾਧ ਸੰਗਤ, ਭਾਈ ਗੁਰਦਾਸ ਜੀ ਉਸ ਸੱਚਾਈ ਨੂੰ ਬਿਆਨ ਕਰ ਰਹੇ ਹਨ ਕਿ ਦੁਨੀਆਂ ਦੇ ਵਿੱਚ ਬੜੇ ਬੜੇ ਅਵਤਾਰੀ ਪੁਰਸ਼ ਆਏ, ਇਹ ਵੀ ਠੀਕ ਹੈ ਕਿ ਉਹਨਾਂ ਨੇ ਜੰਗ ਵੀ ਬੜੇ ਲੜੇ, ਯੁੱਧ ਵੀ ਬਹੁਤ ਕੀਤੇ ਉਹਨਾਂ ਨੇ, ਸੂਰਬੀਰ ਵੀ ਬੜੇ ਸੀ, ਪਰ ਦੁਨੀਆਂ ਨੂੰ ਤਾਰਨ ਵਾਸਤੇ, ਦੂਜਿਆਂ ਦੀ ਬਾਂਹ ਫੜ ਕੇ ਉਹਨਾਂ ਨੂੰ ਰੱਬ ਵਿੱਚ ਲੀਨ ਕਰਨ ਵਾਸਤੇ ਕਿਸੇ ਨੇ ਐਸੇ ਪਰਉਪਕਾਰ ਨਹੀਂ ਕੀਤੇ। ਇਹ ਪਰਉਪਕਾਰ ਗੁਰੂ ਨਾਨਕ ਨੇ ਕੀਤੇ, ਇਹ ਪਰਉਪਕਾਰ ਦਸ ਪਾਤਸ਼ਾਹੀਆਂ ਨੇ ਕੀਤੇ, ਗੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਮੇਰੇ ਕਲਗੀਧਰ ਦਾਤੇ ਨੇ ਕੀਤੇ। ਇਹ ਪਰਉਪਕਾਰ ਤੇ ਬਖਸ਼ਿਸ਼ਾਂ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵੰਡ ਰਹੇ ਨੇ, ਜਿਹੜਾ ਸਾਰੇ ਜਗਤ ਦਾ ਸਾਂਝਾ ਸਤਿਗੁਰ ਹੈ। ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਦਾ ਤਪਾਏ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੂੰ ਕੋਈ ਪੜ ਲਵੇ, ਕਮਾ ਲਵੇ, ਦਿਲ ਚ ਵਸਾ ਲਵੇ, ਸਭਨਾਂ ਦੀ ਜ਼ਿੰਦਗੀ ਦਾ ਬੇੜਾ ਪਾਰ ਹੋ ਜਾਂਦਾ ਹੈ। ਐਸੇ ਪਿਆਰੇ ਸਤਿਗੁਰੂ ਹਨ। ਧੰਨ ਗੁਰੂ ਨਾਨਕ ਦੇਵ ਸਾਹਿਬ ਦਾ ਦਰ, ਗੁਰੂ ਨਾਨਕ ਦਾ ਘਰ, ਧੰਨ ਗੁਰੂ ਨਾਨਕ ਦੇਵ ਸਾਹਿਬ ਦੀ ਸਿੱਖੀ ਤੇ ਗੁਰਮਤ ਦੇ ਧਾਰਨੀ ਗੁਰਸਿੱਖ, ਜਿਹੜੇ ਆਪ ਤਰੇ ਤਾਰੇਣ ਸਰਿੱਠਾ, ਆਪ ਵੀ ਤਰਦੇ ਨੇ, ਸ੍ਰਿਸ਼ਟੀ ਦੇ ਲੋਕਾਂ ਨੂੰ ਵੀ ਭਵ ਸਾਗਰ ਤੋਂ ਤਾਰਦੇ ਹਨ ਗੁਰੂ ਪਾਤਸ਼ਾਹ ਜੀ ਦੇ ਸਿੱਖ। ਇਸ ਲਈ ਹਉਮੈ ਅੰਦਰ ਕਾਰ ਵਿਕਾਰੇ, ਹਉਮੈ ਦੇ ਵਿੱਚ ਕੀਤਾ ਹੋਇਆ ਕੋਈ ਵੀ ਕਾਰ ਵਿਹਾਰ ਹੈ ਉਹ ਖੋਟੇ ਕੰਮ ਹਨ, ਕਿਉਂਕਿ ਅੰਦਰ ਦੀ ਮੈਲ ਨਹੀਂ ਗਵਾ ਸਕਦੇ।